ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਨਾਵਾਂ ਇਹ ਜਗ ਨਾ ਦੇਖਿਓ ਕੋਈ ਸਗਲ ਜਗਤ ਆਪਣਾ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਸਗਲ ਜਗਤ ਆਪਣਾ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਬਾਰਾ ਮੀਤ ਪੋਤ ਸਨਬੰਦੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰ ਧਨ ਦੇਖਿਓ ਨਰ ਕੋ ਸੰਗ ਛਾਡ ਸਭ ਭਾਗੇ ਕਹੋ ਕਹਾ ਪਿਆ ਮਨ ਬਾਰੇ ਕੋ ਸੋ ਨੇਹ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਕ ਬਿਸਰਾਇਓ ਸਵਾਨ ਪੂਛ ਜਿਓ ਭਇਓ ਸੁਦਾ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰੱਖੋ ਨਾਮ ਤੁਹਾਰੋ ਲੀਨੋ ਸਵਾਨ ਪੂਛ ਜਿਓ ਭਇਓ ਨਾ ਸੁਦਾ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰੱਖੋ ਨਾਮ ਤੁਹਾਰੋ ਲੀਨੋ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੋਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਅਸ਼ਲ ਕਿਰਪਾ ਨਿਧਾਨ ਦੋ ਜਹਾਨ ਦੇ ਵਾਲੇ ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਬਹੁਤ ਵੱਡੇ ਭਾਗ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਇਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਚਰਨਾਂ ਦੇ ਵਿੱਚ ਨਮਸਤਕ ਹੁੰਦਿਆਂ ਹੋਇਆਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਹਰ ਰੋਜ਼ ਦੀ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਜੁੜ ਬੈਠੇ ਹੋ। ਐਸਾ ਕੀ ਵਾਰ ਦੇ ਸ਼ਬਦ ਕੀਰਤਨ ਤੋਂ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਨੇ, ਬਹੁਤ ਵੱਡਿਆਂ ਭਾਗਾਂ ਦੀ ਇਹ ਨਿਸ਼ਾਨੀ ਹੈ ਜੋ ਇਹ ਸੱਤ ਸੰਗਤ ਦੀਆਂ ਘੜੀਆਂ ਇਹ ਪਲ ਸਾਨੂੰ ਪ੍ਰਾਪਤ ਹੋ ਰਹੇ ਹਨ। ਵੱਡ ਭਾਗੀ ਹਰ ਸੰਗਤ ਪਾਵਹਿ ਭਾਗ ਹੂਨ ਭਰਾਵੀ ਚੋਟਾਂ ਖਾਵਹਿ ਬਿਨ ਭਾਗਾਂ ਸੱਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸੋਠ ਰਾਗ ਦੇ ਅੰਦਰ ਪਾਵਨ ਫੁਰਮਾਨ ਹੈ ਕਿ ਗੁਰੂ ਕੀ ਸੰਗਤ ਅੰਦਰ ਜੁੜ ਕਰਕੇ ਪਰਮਾਤਮਾ ਦੀ ਕੀਰਤੀ ਕਰਨੀ ਤੇ ਸੁਣਨੀ ਸਭ ਤੋਂ ਸਿਰੇ ਦਾ ਕਰਮ ਸ਼੍ਰੋਮਣੀ ਕਰਮ ਹੈ। ਪਰ ਇਹ ਪ੍ਰਾਪਤ ਕਿੰਨਾ ਨੂੰ ਹੁੰਦਾ ਜਿਨ੍ਹਾਂ ਜੀਵਾਂ ਦੇ ਪੂਰਬਲੇ ਵੱਡੇ ਭਾਗ ਹਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਤੇ ਕਰਮਾ ਕਉ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਬਹੁਤ ਵੱਡੇ ਭਾਗ ਲੈ ਕੇ ਆਇਓ ਸਾਹਿਬ ਦੇ ਚਰਨਾਂ ਵਿੱਚ। ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਪਾਵਨ ਬਚਨ ਆਪ ਜੀ ਹਰ ਰੋਜ਼ ਪੜ੍ਹਦੇ ਹੋ, ਸਰਵਣ ਕਰਦੇ ਹੋ। ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਅਮੁੱਲ ਗੁਣ। ਪਰਮਾਤਮਾ ਦੇ ਗੁਣ ਜਿਹੜੇ ਅਮੋਲਕ ਨੇ, ਮੁੱਲ ਤੋਂ ਰਹਿਤ ਨੇ। ਪਰਮਾਤਮਾ ਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਜੋ ਪਰਮਾਤਮਾ ਦੇ ਗੁਣ ਅਮੋਲਕ ਨੇ, ਉਹਨਾਂ ਗੁਣਾਂ ਦਾ ਜਿਹੜਾ ਵਪਾਰ ਹੈ, ਅਮੁੱਲ ਵਪਾਰ, ਉਹ ਵਪਾਰ ਵੀ ਅਮੋਲਕ ਹੈ। ਇਹ ਵਪਾਰ ਵੀ ਕਿਤੇ ਐਵੇਂ ਨਹੀਂ ਹੋ ਜਾਂਦਾ। ਬਹੁਤ ਵੱਡੇ ਭਾਗ ਹੋਣ ਤਾਂ ਇਹ ਵਪਾਰ ਹੁੰਦਾ। ਸੰਸਾਰ ਦੇ ਬੜੇ ਵਪਾਰ ਨੇ, ਕਿੰਨੀ ਬਨਜੀਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਕਿਸੇ ਨੇ ਕੋਈ ਵਪਾਰ ਕੀਤਾ, ਕਿਸੇ ਨੇ ਕੋਈ ਵਪਾਰ ਕੀਤਾ। ਉਹਨਾਂ ਵਪਾਰਾਂ ਦੇ ਵਾਸਤੇ ਜੀਵ ਆਪਣਾ ਜੇਬ ਖਰਚ ਪੂੰਜੀ ਦਾ ਹਿਸਾਬ ਲਾ ਕੇ ਚੱਲਦੇ, ਫਲਾਣਾ ਵਪਾਰ ਕਰਨਾ, ਇੰਨਾ ਕੀ ਖਰਚਾ ਚਾਹੀਦਾ, ਆਹ ਵਪਾਰ ਕਰਨੇ, ਇੰਨਾ ਕੀ ਖਰਚਾ ਹੋਏ ਤਾਂ ਸ਼ੁਰੂ ਹੋ ਸਕਦਾ, ਤਾਂ ਕੀਤਾ ਜਾ ਸਕਦਾ। ਪਰ ਜਿਹੜਾ ਵਪਾਰ ਹੀ ਅਮੋਲਕ ਹੋਵੇ, ਜਿਸ ਵਪਾਰ ਦਾ ਮੁੱਲ ਹੀ ਕੋਈ ਨਾ ਹੋਵੇ, ਉਸ ਵਪਾਰ ਨੂੰ ਕਰਨਾ ਹੋਵੇ, ਉਹਦੇ ਵਾਸਤੇ ਜੀਵਨ ਦੇ ਅੰਦਰ ਭਾਗ ਵੀ ਵੱਡੇ ਚਾਹੀਦੇ ਨੇ, ਉਹ ਵਪਾਰੀ ਵੀ ਅਮੋਲਕ ਚਾਹੀਦੇ ਨੇ, ਇੰਨਾ ਅਮੋਲਕ ਵਪਾਰ ਦੇ ਗੁਣਾਂ ਦਾ ਵਪਾਰ ਕਰਨ ਵਾਸਤੇ। ਗੁਰੂ ਮਾਲਕ ਨੇ ਸ਼ਬਦ ਵਰਤਿਆ ਤੀਸਰਾ ਤੁਹਾਡੇ ਪਰਥਾਏ। ਗੁਰੂ ਮਾਲਕ ਨੇ ਪਹਿਲਾਂ ਸ਼ਬਦ ਵਰਤਿਆ ਅਮੁੱਲ ਗੁਣ, ਅਮੁੱਲ ਵਪਾਰ, ਜਿੱਥੇ ਪਰਮਾਤਮਾ ਦੇ ਗੁਣ ਅਮੋਲਕ ਨੇ, ਇਹਨਾਂ ਦਾ ਵਪਾਰ ਅਮੋਲਕ ਹੈ, ਉੱਥੇ ਤੀਜਾ ਸ਼ਬਦ ਹੈ ਅਮੁੱਲ ਵਪਾਰੀਏ। ਆ ਜਿਹੜੇ ਵਪਾਰੀ ਨੇ, ਤੁਸੀਂ ਚੌਂਕੜੇ ਮਾਰ ਕੇ ਬੈਠੇ ਹੋ, ਹਰ ਰੋਜ਼ ਸਮਾਂ ਦੇਖ ਕੇ ਜਲਦੀ ਜਲਦੀ ਕਦਮ ਪੁੱਟਦੇ ਹੋਏ ਆਉਂਦੇ ਹੋ, ਇਹਨਾਂ ਗੁਣਾਂ ਦਾ ਵਪਾਰ ਕਰਨ ਵਾਸਤੇ ਦੇਸ਼ ਵਿਦੇਸ਼ ਵਿੱਚ ਸੰਗਤਾਂ, ਕੋਈ ਟੀਵੀ ਦੀ ਸਕਰੀਨ ਤੇ ਇਸ ਗੁਣਾਂ ਦਾ ਵਪਾਰ ਕਰਨ ਵਾਸਤੇ ਚੌਂਕੜੇ ਮਾਰ ਕੇ ਘਰਾਂ ਵਿੱਚ ਬੈਠ ਜਾਂਦੇ ਨੇ। ਇਹ ਅਮੁੱਲ ਵਪਾਰੀ ਹੈ, ਇਹ ਵਪਾਰੀ ਅਮੋਲਕ ਨੇ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਤੇ ਜਿਸ ਭੰਡਾਰੇ ਦੇ ਵਿੱਚੋਂ ਇਹ ਵਪਾਰ ਕਰਨਾ, ਜਿਸ ਭੰਡਾਰੇ ਦੇ ਵਿੱਚੋਂ ਇਹ ਗੁਣਾਂ ਨੂੰ ਵਿਹਾਜਣਾ, ਇਹ ਭੰਡਾਰਾ ਵੀ ਅਮੋਲਕ ਹੈ, ਇਹ ਕਦੇ ਮੁੱਕਦਾ ਨਹੀਂ। ਸੰਸਾਰ ਦੇ ਭੰਡਾਰੇ ਬੜੇ ਨੇ, ਕਿਸੇ ਦਾ ਇੱਕ ਦਿਨ ਭੰਡਾਰਾ ਚੱਲਦਾ, ਕਿਸੇ ਦਾ ਦੋ ਦਿਨ, ਕਿਸੇ ਦਾ ਹਫ਼ਤਾ, ਕਿਸੇ ਦਾ ਛੇ ਮਹੀਨੇ, ਕਿਸੇ ਦਾ ਸਾਲ, ਕਿਸੇ ਦਾ ਪੰਜ ਸਾਲ ਚੱਲ ਕੇ ਭੰਡਾਰਾ ਮੁੱਕ ਜਾਂਦਾ। ਕਹਿੰਦੇ ਜੀ ਹੁਣ ਖਜ਼ਾਨੇ ਖਾਲੀ ਹੋ ਗਏ, ਭੰਡਾਰੇ ਮੁੱਕ ਗਏ, ਪਰ ਮਾਲਕ ਨੇ ਐਸਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ, ਐਸਾ ਭੰਡਾਰਾ ਸਾਨੂੰ ਦਿੱਤਾ, ਜਿਸ ਬਾਬਤ ਸਾਹਿਬ ਨੇ ਕਿਹਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਤਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵ ਵੋ ਖਰਚ ਹੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਆਪ ਐਸੇ ਖਜ਼ਾਨੇ ਦੇ ਪਾਸ ਆ ਕੇ ਬੈਠੇ ਹੋ, ਜਿਹੜਾ ਵਪਾਰ ਕਰਨ ਵਾਸਤੇ ਆਪ ਮਹਾਨ ਵੱਡੇ ਭਾਗ ਲੈ ਕੇ ਆਏ। ਮਾਲਕ ਨੇ ਕਿਰਪਾ ਕੀਤੀ ਹੈ, ਤੇ ਹੋਰ ਵੀ ਬੜੀ ਪ੍ਰਸੰਨਤਾ ਦੀ ਬਾਤ ਹੈ ਕਿ ਜਿਹੜੇ ਹਰ ਰੋਜ਼ ਆਪ ਜੀ ਇਹ ਮੁੱਖ ਵਾਕ ਦੀ ਕਥਾ ਸਰਵਣ ਕਰਦੇ ਹੋ, ਕੱਲ ਦੇ ਦਿਨ ਵੀ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਜੋ ਅੱਜ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਕੱਲ ਦੇ ਦਿਨ ਵੀ ਇਹੀ ਪਾਵਨ ਮੁੱਖ ਵਾਕ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਅੱਜ ਵੀ ਇਹ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ, ਸਮੁੱਚੀ ਕੌਮ, ਸਿੱਖ ਕੌਮ ਵਾਸਤੇ, ਸਮੁੱਚੇ ਜਗਤ ਵਾਸਤੇ ਇਹ ਸਤਿਗੁਰੂ ਨੇ ਸੁਨੇਹਾ ਦਿੱਤਾ, ਸੰਦੇਸ਼ ਦਿੱਤਾ ਹੈ ਕਿ ਆ ਸਿੱਖਾ, ਤੂੰ ਮੇਰੀ ਸ਼ਹਾਦਤ ਨੂੰ ਮਨਾ ਰਿਹਾ, ਮੇਰੇ ਸ਼ਹੀਦੇ ਨੂੰ ਯਾਦ ਕਰ ਰਿਹਾ, ਆ ਤੈਨੂੰ ਦੱਸਾਂ ਜਿਹੜੀ ਇਹ ਸ਼ਹਾਦਤ ਮੈਂ ਦਿੱਤੀ ਹੈ ਨਾ, ਇਹਦਾ ਕਾਰਨ ਕੀ ਹੈ, ਆ ਦੱਸਾਂ ਇਸ ਜੀਵਨ ਦੇ ਅੰਦਰ ਪਰਉਪਕਾਰ ਕਰਨੇ ਚੰਗੀ ਗੱਲ ਹਨ, ਇਹਦੇ ਵਿੱਚ ਪਰਮਾਤਮਾ ਦੀ ਕੀਰਤੀ ਕਰਨੀ ਚੰਗੀ ਗੱਲ ਹੈ, ਜੀਵਨ ਦੇ ਅੰਦਰ ਸ਼ੁਭ ਕਰਮ ਕਮਾਉਣੇ ਚੰਗੀ ਗੱਲ ਹਨ, ਪਰ ਜੀਵਨ ਦੇ ਅੰਦਰ ਇੱਕ ਵਚਨ ਯਾਦ ਰੱਖੇ ਕਿ ਸੰਸਾਰ ਦੇ ਅੰਦਰ ਜਿੰਨਾ ਵੀ ਮਾਲਕ ਨੇ ਇਹ ਬਸੇਰਾ ਬਖਸ਼ਿਸ਼ ਕੀਤਾ ਨਾ, ਜਿੰਨੇ ਵੀ ਤੂੰ ਪਰਿਵਾਰ ਦੇ ਸਬੰਧੀ ਮਾਲਕ ਨੇ ਤੈਨੂੰ ਬਖਸ਼ਿਸ਼ ਕੀਤੇ ਨੇ, ਤੂੰ ਮਿੱਤਰ ਬਣਾ ਰਿਹਾ, ਮਿੱਤਰ ਬਣ ਰਹੇ ਨੇ, ਇਹਨਾਂ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਚੱਲਦਿਆਂ ਹੋਇਆਂ ਕੇਵਲ ਤੇ ਕੇਵਲ ਆਪਣੀ ਸੁਰਤ ਦਾ ਟਿਕਾਓ ਜੜੇ ਇੱਕ ਦੇ ਨਾਲ ਬਣਾ ਕਰਕੇ ਰੱਖੀ, ਹਰ ਸਮੇਂ ਤੇ ਸਦਾ ਦਾ ਸਹਾਇਕ ਮਿੱਤਰ ਪਰਮਾਤਮਾ ਹੈ, ਵਾਹਿਗੁਰੂ ਦਾ ਨਾਮ ਹੈ, ਉਹ ਤੋਂ ਬਿਨਾਂ ਸਦਾ ਦਾ ਸਹਾਇਕ, ਸਦਾ ਦਾ ਮਿੱਤਰ ਕੋਈ ਨਹੀਂ। ਜੇ ਐਸੇ ਨਾਲ ਮਿੱਤਰਤਾ ਪਾਈ ਹੋਏਗੀ, ਐਸੇ ਨਾਲ ਜੁੜਿਆ ਹੋਏਗਾ, ਤੇ ਵੱਡੀ ਤੋਂ ਵੱਡੀ ਵੀ ਕੁਰਬਾਨੀ ਕਰ ਸਕਦਾ, ਵੱਡਾ ਤੋਂ ਵੱਡਾ ਪਰਉਪਕਾਰ ਕਰ ਸਕਦਾ, ਤੇ ਜੇ ਇੱਕ ਦੇ ਨਾਲ ਜੁੜਿਆ ਹੋਇਆ ਨਹੀਂ, ਜੇ ਇੱਕ ਦੇ ਨਾਮ ਦੀ ਕਮਾਈ ਨਹੀਂ, ਜੇ ਜੀਵਨ ਦੇ ਅੰਦਰ ਇੱਕ ਦੀ ਬਰਕਤ ਨਹੀਂ, ਤੇ ਭਲਿਆ ਆਪਣੀ ਮਤ ਦੇ ਨਾਲ ਕਿੰਨਾ ਵੀ ਯਤਨ ਕਰ ਲੈ, ਮੈਂ ਪਰਉਪਕਾਰ ਕਰਨੇ ਨੇ, ਆਪਣੀ ਮਤ ਦੇ ਨਾਲ ਕਿੰਨਾ ਵੀ ਯਤਨ ਕਰ ਲੈ, ਮੈਂ ਸ਼ੁਭ ਕਰਮ ਕਰਨੇ ਨੇ, ਆਪਣੀ ਮਤ ਦੇ ਨਾਲ ਕਦੇ ਵੀ ਤੂੰ ਐਸੇ ਪਰਉਪਕਾਰ, ਕਦੇ ਤੂੰ ਮਹਾਨ ਵੱਡੇ ਤੋਂ ਵੱਡੇ ਸ਼ੁਭ ਕਰਮ ਨਹੀਂ ਕਰ ਸਕਦਾ। ਮਾਲਕ ਪ੍ਰਭੂ ਪਰਮਾਤਮਾ ਦਾ ਜਦੋਂ ਮਿਹਰ ਭਰਿਆ ਹੱਥ ਹੁੰਦਾ, ਮਾਲਕ ਜਦੋਂ ਕਿਰਪਾ ਕਰਦਾ, ਰਹਿਮਤ ਕਰਦਾ, ਤੇ ਜੀਵਨ ਦੇ ਅੰਦਰ ਵੱਡੇ ਤੋਂ ਵੱਡੇ ਪਰਉਪਕਾਰ ਜੀਵ ਦੇ ਕੋਲੋਂ ਕਰਾ ਦਿੰਦਾ, ਜੋ ਕਦੇ ਜੀਵ ਨੇ ਆਪ ਸੋਚਿਆ ਵੀ ਨਹੀਂ ਹੁੰਦਾ ਕਿ ਮੈਂ ਆਹ ਕਰਮ ਕਰ ਸਕਦਾ। ਮਾਲਕ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਸਰੂਪ ਸਤਿਗੁਰੂ ਹੱਥ ਦੇ ਕੇ ਆਪਣੇ ਪਿਆਰਿਆਂ ਕੋਲੋਂ ਇਹ ਸੇਵਾਵਾਂ ਲੈਂਦੇ। ਸੋ ਆਓ, ਜਿੱਥੇ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਅੱਜ ਪਾਵਨ ਸ਼ਹੀਦੀ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ, ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ, ਉਨ੍ਹਾਂ ਦੇ ਨਾਲ ਤਿੰਨਾਂ ਦੇ ਪਿਆਰੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਾਹਿਬ ਭਾਈ ਦਿਆਲਾ ਜੀ, ਭਾਈ ਸਾਹਿਬ ਭਾਈ ਸਤੀ ਦਾਸ ਜੀ ਉਹਨਾਂ ਦੀ ਸ਼ਹਾਦਤ ਨੂੰ ਵੀ ਅਸੀਂ ਕੋਟ ਕੋਟ ਪ੍ਰਣਾਮ ਕਰਦਿਆਂ ਹੋਇਆਂ ਆਓ ਜਿੱਥੇ ਕੁਝ ਸਮਾਂ ਉਨ੍ਹਾਂ ਦੇ ਜੀਵਨ ਤੇ ਕੁਝ ਚਾਤ ਅਸੀਂ ਵਿਚਾਰਨ ਦਾ ਯਤਨ ਕਰਨਾ। ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਕੋਸ਼ਿਸ਼ ਕਰਾਂਗੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਹੀ ਇਤਿਹਾਸ ਦੀ ਵਿਚਾਰ ਬਣ ਜਾਏ, ਜਿਵੇਂ ਸਤਿਗੁਰੂ ਕਿਰਪਾ ਕਰਕੇ ਇਹ ਸੇਵਾ ਲੈਣ। ਆਓ ਸਾਰੇ ਮਾਈ ਭਾਈ ਪਿਆਰ ਸਾਹਿਬ ਤਰੋ ਰਸਨਾ ਪਵਿੱਤਰ ਲਗਾਓ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਸਾਰੇ ਪਿਆਰ ਸਾਹਿਬ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਠ ਮਹੱਲਾ ਨਾਵਾਂ, ਇਹੋ ਜਗ ਮੀਤ ਨਾ ਦੇਖਿਓ ਕੋਈ।
ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੌਵੇਂ ਪਾਤਸ਼ਾਹ ਸੋਠ ਰਾਗ ਦੇ ਦੁਆਰਾ ਇਹ ਪਾਵਨ ਸ਼ਬਦ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਅੰਗ 633 ਅੰਗ ਤੇ ਸੁਭਾਏਮਾਨ ਹੈ, ਜਿਸ ਰਾਹੀਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਭਾਈ ਇਸ ਜਗਤ ਦੇ ਅੰਦਰ ਸਦਾ ਦਾ ਮਿੱਤਰ ਕੋਈ ਨਹੀਂ ਦੇਖਿਆ ਕਿ ਜਿਹੜਾ ਸਦਾ ਦਾ ਸਾਥ ਨਿਭਾਉਣ ਵਾਲਾ ਹੋਵੇ। ਦੇਖੋ ਬੜੇ ਸੰਸਾਰ ਦੇ ਅੰਦਰ ਅਸੀਂ ਜੀ ਆਪਣੇ ਮਿੱਤਰਾਂ ਤੇ ਮਾਣ ਕਰਦੇ ਹਾਂ, ਪਰਿਵਾਰ ਤੇ ਮਾਣ ਕਰਦੇ ਹਾਂ, ਆਪਣੇ ਸੰਬੰਧੀਆਂ ਤੇ ਮਾਣ ਕਰਦੇ ਹਾਂ ਕਿ ਮੇਰੀ ਪਿਆਰ ਵਾਹਿਗੁਰੂ ਫਲਾਣੇ ਨਾਲ ਬੜੀ ਮੁਹੱਬਤ ਹੈ, ਬੜਾ ਪਿਆਰ ਹੈ, ਮੇਰੇ ਤੋਂ ਜਾਨ ਵਾਰਦਾ ਫਲਾਣਾ ਰਿਸ਼ਤਾ ਮੇਰਾ। ਠੀਕ ਹੈ, ਸੰਸਾਰ ਦੇ ਅੰਦਰ ਅਸੀਂ ਰਹਿੰਦੇ ਹਾਂ, ਪਰਿਵਾਰ ਸੰਬੰਧੀਆਂ ਵਿੱਚ ਰਹਿੰਦੇ ਹਾਂ, ਇਹਨਾਂ ਦੇ ਨਾਲ ਪਿਆਰ ਕਰਨਾ ਚਾਹੀਦੇ। ਗੁਰੂ ਮਾਲਕ ਨੇ ਪ੍ਰੇਮ ਦੀ ਗਾਥਾ ਸਾਨੂੰ ਸਿਖਾਈ ਹੈ, ਪਰ ਜੇ ਕਿਤੇ ਭਲਿਆ ਇਹਨਾਂ ਦੇ ਮੋਹ ਵਿੱਚ ਵੱਜ ਕੇ ਰਹਿ ਗਿਆ ਤੇ ਦੇਖੀ ਖਿਆਲ ਰੱਖੀ ਇਹਨਾਂ ਵਿੱਚੋਂ ਮਿੱਤਰਤਾ ਸਦਾ ਦੀ ਕਿਸੇ ਦੀ ਵੀ ਨਹੀਂ। ਗੁਰੂ ਮਾਲਕ ਨੇ ਹੋਰ ਪਿਆਰੇ ਬਚਨਾਂ ਦੇ ਰਾਹੀਂ ਇਸੇ ਪਾਵਨ ਰਾਗ ਦੇ ਅੰਦਰ ਸੋਝੀ ਦਿੱਤੀ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦੀ ਕੋ ਕਾਹੂ ਕੋ ਨਾਹੀ। ਗੁਰੂ ਮਾਲਕ ਨੇ ਕਿਹਾ ਇੱਥੇ ਸਦਾ ਦਾ ਕੋਈ ਸਾਥੀ ਨਹੀਂ, ਦੇਖੀ ਜਿੰਨਾ ਵੀ ਇਹ ਸਾਥ ਹੈ ਆਪੋ ਆਪਣੇ ਸੁੱਖ ਦਾ ਬੱਜਿਆ ਹੋਇਆ, ਸਦਾ ਦਾ ਕੋਈ ਕਿਸੇ ਦਾ ਮਿੱਤਰ ਨਹੀਂ, ਸਾਥੀ ਨਹੀਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਸ ਪਾਵਨ ਸ਼ਬਦ ਦੀ ਆਰੰਭਤਾ ਤੇ ਫਰਮਾਉਂਦੇ ਨੇ ਕਿ ਹੇ ਭਾਈ ਇਹ ਜਗਤ ਅੰਦਰ ਸਦਾ ਦਾ ਕੋਈ ਵੀ ਮਿੱਤਰ ਨਹੀਂ ਹੈ।
ਸਗਲ ਜਗਤ ਆਪਣਾ ਸੁਖ ਲਾਗੇ, ਦੁੱਖ ਮੈਂ ਸੰਗ ਨਾ ਹੋਈ।
ਸਾਰਾ ਦਾ ਸਾਰਾ ਜਗਤ ਜਿਹੜਾ ਆਪਣੇ ਸੁੱਖਾਂ ਦੇ ਨਾਲ ਲੱਗਿਆ ਹੋਇਆ, ਜੇ ਤੇ ਚਾਰ ਸੁੱਖ ਮਨੁੱਖ ਦੇ ਪਾਸ ਨੇ, ਚਾਰ ਛਿੱਲੜ ਮਨੁੱਖ ਦੇ ਪਾਸ ਨੇ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਤਾਂ ਇਹ ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚੌਣ ਦਿਸ ਘੇਰੇ। ਫਿਰ ਤੇ ਇਹ ਚਾਰ ਚੁਫੇਰੇ ਘੇਰਾ ਘੱਟ ਘੱਟ ਕੇ ਬਹਿੰਦੇ ਨੇ, ਫਿਰ ਤਾਂ ਨੇੜੇ ਢੁੱਕ ਢੁੱਕ ਕੇ ਬਹਿੰਦੇ ਨੇ, ਪਰ ਬਿਪਤ ਪਰੇ ਸਭ ਹੀ ਸੰਗ ਛਾੜਤ, ਤੂੰ ਨਾ ਆਵਤ ਨੇੜੇ। ਜੇ ਦਿਨ ਬਿਪਤਾ ਪੈ ਗਈ, ਦੁੱਖ ਪੈ ਗਿਆ, ਉਸ ਦਿਨ ਸਾਰੇ ਸਾਥ ਛੱਡ ਜਾਂਦੇ ਨੇ, ਦੂਰ ਚਲੇ ਜਾਂਦੇ ਨੇ। ਪਾਤਸ਼ਾਹ ਕਹਿਣ ਲੱਗੇ ਇੱਕ ਦੀ ਦੋ ਦੀ ਗੱਲ ਕੀ ਕਰੀਏ, ਸਮੁੱਚੇ ਦੇ ਸਮੁੱਚੇ ਸੰਸਾਰ ਦਾ ਹੀ ਇਹ ਵਿਵਹਾਰ ਹੈ। ਇਹ ਗਾਥਾ ਕਹਿੰਦਿਆਂ ਸਾਹਿਬ ਨੇ ਫਿਰ ਇੱਕ ਬਹੁਤ ਨੇੜੇ ਦੇ ਰਿਸ਼ਤੇ ਦੀ ਗਾਥਾ ਵੀ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਨਾ ਕਹੇ ਹੁੰਦੇ ਤੇ ਮੇਰੇ ਕੋਲ ਕੋਈ ਹੀਆ ਨਹੀਂ ਸੀ, ਮੈਂ ਇਹ ਬਚਨ ਕਹਿ ਸਕਦਾ, ਪਰ ਸਾਹਿਬ ਨੇ ਇਹ ਬਚਨ ਫਰਮਾਏ ਨੇ। ਘਰ ਕੀ ਨਾਰ ਬਹੁਤ ਹਿੱਕ ਜਾਸਿਓ, ਸਦਾ ਰਹਿਤ ਸੰਗ ਲਾਗੀ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਘਰ ਵਾਲੀ ਦਾ ਰਿਸ਼ਤਾ, ਘਰ ਵਾਲੇ ਦਾ ਰਿਸ਼ਤਾ ਹੈ, ਵਾਈਫ ਦਾ ਰਿਸ਼ਤਾ ਜਿਹੜਾ, ਹਸਬੈਂਡ ਦਾ ਰਿਸ਼ਤਾ ਜਿਹੜਾ, ਇਹ ਸਭ ਤੋਂ ਨੇੜੇ ਦਾ ਰਿਸ਼ਤਾ ਮੰਨਿਆ ਜਾਂਦਾ। کہ سدا یہ رشتہ جڑا اللہ نال لگیا رہندا ہے. پر پادشاہ کہن لگے اس رشتے دی بھی گاتھا پیاریا سمجھ لئی, گھر کی لار بہت ہت جاسیوں سدا رہت سنگ لاگی, جب ہی ہنس تجی ایتایا پریت پریت کر بھاگی. جے دل اس شریر دے وچوں جیو آتما ہنس اڈاری مار گیا, پادشاہ کہن لگے اے نیڑے دا رشتہ بھی بھوت بھوت کہہ کے مر چکیا کہہ کے پیچھے ہٹ جاندا ہے. پھر کنوں آکھیے کہ کوئی سدا دا ایتھے ساتھی ہے؟ گرو پادشاہ مہاراج جی دے بچن کوئی جانے کمن اہا جگ میت, کوئی ولا جیو جاندا ہے کہ اصل دے وچ اس جگت دے وچ اصل متر کون ہے, سدا دا ساتھی کون ہے؟ کوئی جانے کمن اہا جگ میت, جس ہوئے کرپال سوئی بد بج ہے. جے تے مالک کرپالو ہوندا ہے دیالو ہوندا ہے او جیو جڑا اس گاتھا نو سمجھدا ہے اونوں سوجھ آندی ہے, اونوں آتمک سوجھی آ جاندی ہے. جس ہوئے کرپال سوئی بد بج ہے تا کی نرمل ریت, پادشاہ کہندے او دی جڑی جیون دی تارا ہے, او دی جڑی جیون دی جگت ہے او نرمل ہو جاندی پوتر ہو جاندی اونوں سوجھی آ جاندی ہے کہ مالک تو بنا سدا دا کوئی ساتھی نہیں, سدا دا کوئی متر نہیں. وہ پتا دا بھی ستکار کرد, ماں دا بھی ستکار کرد, بھن دا برا دا بھی ستکار کرد, وہ بچیاں دی پروار دی ذمہ واری بھی نبھاؤندا ہے. پر سدا دا ساتھی کیول تے کیول ایک نو دھارن کرد کہ جہ مات پتا ست میت نہ پائی من اوہا نام تڑے سنگ سہائی. بس نام دی ٹیک نام نو آدھار بنا کے رکھد ہے. تے پیارے ایسی نام دی ٹیک گرو نے کیول ساڈی چولی وچ نہیں پائی کہ سکھا تیرے واسطے ہی ہے, کہ بس سکھا نے یہ نام دی ٹیک لینی ہے, بس سکھا نے پرماتما دے نام نو آسرا بنانا ہے, واہگرو نو آسرا بنانا ہے. گرو نے آپ اے آسرا بنا کے دسے ہیں, گرو نے آپ سانو یہ بانی اے سانو بچن جیو کے دتے نے. تن گرو گرو تیگ بہادر مہاراج صاحب سچے پاتشاہ تنہاں دے پاس کشمیری پنڈت بھائی کرپا رام دی اگوائی دے ہیٹ ایک کافلا ہوندا ہے. یہ کافلا کدے واسطے آیا؟ اورنگزیب دے بڑے بھاری ظلم چلنے پئے نے, مندراں نوں ٹہ ڈھیری کر کے مسیتاں اساریاں جا رہی سن, ہندو بھراواں دے جبری جنو لا کے تلک لا کے اتوں تک کہ سوا سوا مر جنجو لا کے تے پھر اورنگزیب بھوجن کردا سی. کنے پاری جرم او سمے ہون گے جڑا سوا سوا من پار جنجو لا کے پھر بھوجن کھانا. یہ ہور کی امید کیتی جا سکتی ہے؟ جنہیں اپنے پتا دا نہ بننا کیتا, جنہیں اپنی بھن دا نہ بننا کیتا, جنہیں اپنے بھراواں دا نہ بننا کیتا, اتوں تک کہ جنہیں اپنی دھی دا نہیں بننا کیتا, پتراں دا نہیں بننا کیتا, پیارے اُدھے کولوں کی امید کر کیتی جا سکتی ہے کہ سنسار دے اندر کتے وہ بھلے دی گاتھا کر سکتا ہے؟ ایسے ظلم چلتے پئے نے, انہاں ظلماں تو ڈردیاں ہویاں ہور کوئی آسرا نہ جدوں ملیا تے دھن گرو گرو نانک صاحب مہاراج جی دا گھر, دھن گرو گرو تیگ بہادر مہاراج صاحب جی دی پاون پوتر نگری جس نوں چک ماتا نانکی جی کہندے سن, آنندپور صاحب جس نوں اج اسی کہنے ہاں, اس پاون دھرتی تے اے کشمیر تو چل کے کافلا بھائی کرپا رام جی دی اگوائی وچ آیا. انہاں نے بینتی کیتی, پادشاہ ساڈا دھرم خطرے وچ ہے, ساڈے تلک تے جنجو دی راکھی کرو. گرو تیگ بہادر مہاراج صاحب انہاں دی ساری داستان سنتے پئے سن, بڑی گمبھیرتا دے نال سن رہے. انہوں نے 9 سال دی عمرہ ہے, دھن گرو گرو گوبند سنگھ صاحب مہاراج انہوں دا پہلا نام گوبند رائے ہے, وہ آئے نے. وہ آ کے اپنے پتا سدگرو جی نمسکار کر کے پاس بہ گئے تے پوچھتے نے, پتا جی یہ لوگ کون ہے, انہوں دے چہرے مرجائے ہوئے کیوں نے؟ پادشاہ ਇਹਨਾਂ ਦੇ ਚਿਹਰਿਆਂ ਤੇ ਉਦਾਸੀਆਂ ਕਿਉਂ ਨੇ? ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪੁੱਤਰ ਇਹ ਕਸ਼ਮੀਰ ਤੋਂ ਆਏ ਹੋਏ ਪੰਡਿਤ ਬ੍ਰਾਹਮਣ ਲੋਕ ਨੇ, ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ। ਪਾਤਸ਼ਾਹ ਜੀ, ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤੇ ਫਿਰ ਇਹਨਾਂ ਦੇ ਧਰਮ ਦੀ ਰਾਖੀ ਕਿਵੇਂ ਕੀਤੀ ਜਾ ਸਕਦੀ? ਇਹਨਾਂ ਦੇ ਸਿਰ ਤੋਂ ਇਹ ਖਤਰਾ ਟਾਲਿਆ ਕਿਵੇਂ ਜਾ ਸਕਦਾ? ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਬਚਨ ਸੀ, ਕਹਿਣ ਲੱਗੇ, ਪੁੱਤਰ ਜੀ, ਇਹਨਾਂ ਦੇ ਧਰਮ ਤੋਂ ਖਤਰੇ ਨੂੰ ਦੂਰ ਕਰਨ ਵਾਸਤੇ ਕੋਈ ਮਹਾਂਪੁਰਖ ਆਪਣੇ ਤਨ ਦੀ ਕੁਰਬਾਨੀ ਦੇਵੇ ਤਾਂ ਇਹਨਾਂ ਦੇ ਵਾਹਿਗੁਰੂ ਧਰਮ ਤੋਂ ਖਤਰਾ ਟਲ ਸਕਦਾ, ਤਾਂ ਇਹ ਖਤਰਾ ਦੂਰ ਹੋ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦਾ ਬਚਨ ਸੁਣ ਕੇ 9 ਸਾਲ ਦੀ ਉਮਰਾਂ ਦੇ ਅੰਦਰ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੱਥ ਜੋੜ ਕੇ ਕਹਿੰਦੇ, ਪਿਤਾ ਸਤਿਗੁਰੂ ਜੀਓ, ਜੇਕਰ ਕੋਈ ਮਹਾਂਪੁਰਖ ਦੇ ਕੁਰਬਾਨੀ ਦਿੱਤਿਆਂ ਇਹਨਾਂ ਦੇ ਧਰਮ ਤੋਂ ਖਤਰਾ ਟਲ ਸਕਦਾ, ਇਹਨਾਂ ਦੀਆਂ ਉਦਾਸੀਆਂ ਦੂਰ ਹੋ ਸਕਦੀਆਂ ਨੇ, ਇਹਨਾਂ ਦੇ ਚਿਹਰਿਆਂ ਤੇ ਖੇੜਾ ਆ ਸਕਦਾ, ਤੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਮਹਾਂਪੁਰਖ ਕਿਹੜਾ ਹੋ ਸਕਦਾ? ਗੁਰੂ ਪਾਤਸ਼ਾਹ ਮਹਾਰਾਜ ਜੀ ਨੇ 9 ਸਾਲ ਦੀ ਉਮਰ ਅੰਦਰ ਇਹ ਬਚਨ ਆਪਣੇ ਪਿਤਾ ਜੀ ਦੇ ਨਾਲ ਸਾਂਝਾ ਕੀਤਾ। ਕਹਿਣ ਲੱਗੇ, ਪੁੱਤਰ, ਤੈਨੂੰ ਪਤਾ ਜਿਹੜਾ ਤੂੰ ਬਚਨ ਕਹਿ ਰਿਹਾ, ਜੇ ਅਸੀਂ ਆਪਣੇ ਤਨ ਦੀ ਕੁਰਬਾਨੀ ਦੇਣ ਵਾਸਤੇ ਜਾਈਏ ਤੇ ਪੁੱਤਰ ਜੀ, ਤੇਰੇ ਸਿਰ ਤੋਂ ਤੇਰੇ ਪਿਤਾ ਦਾ ਛਾਇਆ ਉੱਠ ਸਕਦਾ? ਤੈਨੂੰ ਪਤਾ ਜੇਕਰ ਅਸੀਂ ਇਹ ਤਨ ਦੀ ਕੁਰਬਾਨੀ ਦੇਈਏ ਤੇ ਤੂੰ ਯਤੀਮ ਹੋ ਸਕਦਾ ਪਿਤਾ ਤੋਂ? ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਸਤਿਗੁਰੂ ਜੀਓ, ਜੇਕਰ ਮੇਰੇ ਇੱਕ ਦੇ ਸਿਰ ਤੋਂ ਪਿਤਾ ਦਾ ਛਾਇਆ ਉੱਠਣ ਦੇ ਕਾਰਨ ਸੰਸਾਰ ਭਰ ਦੇ ਪਿਤਾ ਜਿਹੜੇ ਨੇ ਖੇੜੇ ਤੇ ਆਨੰਦ ਵਿੱਚ ਰਹਿ ਕੇ ਵੱਸ ਸਕਦੇ ਨੇ, ਆਪਣੇ ਧਰਮ ਦੀ ਮਰਿਆਦਾ ਅਨੁਸਾਰ ਚੱਲ ਸਕਦੇ ਨੇ, ਤੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਇਹਨਾਂ ਵਾਸਤੇ ਤਨ ਦੀ ਕੁਰਬਾਨੀ ਦਿਓ। ਇਹਨੇ ਤੇ ਸਤਿਗੁਰੂ ਕੇਵਲ ਆਪਣੇ ਬੱਚੇ ਦੇ ਕਹਿਣ ਦੇ ਅਨੁਸਾਰ ਹੀ ਚੱਲੇ, ਨਹੀਂ, ਉਹਨਾਂ ਦੇ ਵੀ ਬੋਲ ਸੁਣੇ ਨੇ, ਉਹਨਾਂ ਦਾ ਹਿਰਦਾ, ਉਹਨਾਂ ਦੇ ਅੰਦਰ ਜਿਹੜੀ ਜੋਤ ਕੰਮ ਕਰਦੀ ਪਈ ਹੈ, ਉਹ ਬਚਨ ਕੀ ਕਹਿਣਾ ਚਾਹੁੰਦੇ, ਉਹ ਵੀ ਬੋਲ ਸੁਣੇ ਨੇ, ਤੇ ਇਹਨਾਂ ਨੂੰ ਕਸ਼ਮੀਰੀ ਪੰਡਤਾਂ ਨੂੰ ਸਾਹਿਬ ਨੇ ਕਹਿ ਦਿੱਤਾ, ਜਾਓ ਜਾ ਕੇ ਕਹਿ ਦਿਓ ਕਿ ਜੇਕਰ ਸਾਡਾ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਏ, ਅਸੀਂ ਸਾਰੇ ਬਿਨਾਂ ਕਿਸੇ ਹੀਰ ਹੁਜਤ ਤੋਂ ਮੁਸਲਮਾਨ ਬਣ ਜਾਵਾਂਗੇ। ਜੇਕਰ ਸਾਡਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਮੁਸਲਮਾਨ ਬਣਨ ਵਾਸਤੇ ਤਿਆਰ ਨਹੀਂ ਹੈ, ਅਸੀਂ ਕੋਈ ਵੀ ਮੁਸਲਮਾਨ ਨਹੀਂ ਬਣਾਂਗੇ। ਪਿਆਰਿਓ, ਬੜੇ ਇਹਨਾਂ ਨੂੰ ਲਾਲਚ, ਬੜੇ ਇਹਨਾਂ ਨੂੰ ਡਰਾਵੇ ਦਿੱਤੇ ਗਏ ਸਨ, ਕੋਈ ਲਾਲਚ ਵਿੱਚ ਆ ਕੇ ਮੁਸਲਮਾਨ ਬਣਿਆ, ਕੋਈ ਡਰ ਕੇ ਮੁਸਲਮਾਨ ਬਣਿਆ, ਕੋਈ ਰੁਤਬੇ ਲੈ ਕੇ ਮੁਸਲਮਾਨ ਬਣ ਗਿਆ, ਪਰ ਕੁਝ ਜਿਹੜੇ ਧਰਮ ਦੇ ਵਿੱਚ ਪ੍ਰਪੱਕ ਲੋਕ ਸਨ, ਉਹਨਾਂ ਨੇ ਆ ਕੇ ਗੁਰੂ ਸਤਿਗੁਰੂ ਜੀ ਦੀ ਸ਼ਰਨ ਲਈ। ਕੋਈ ਧਰਮ ਸੰਸਾਰ ਦਾ ਧਰਮ ਕੋਈ ਮਾੜਾ ਨਹੀਂ, ਧਰਮੀ ਜੀਵ ਜਿੰਨੇ ਸੰਸਾਰ ਦੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਕੋਈ ਮਨੁੱਖ ਧਰਮ ਦਾ ਮਾੜਾ ਨਹੀਂ। ਪਰ ਪਿਆਰਿਓ, ਨਾ ਕੋਈ ਧਰਮ ਮਾੜਾ ਤੇ ਨਾ ਕੋਈ ਧਰਮ ਦਾ ਜੀਵ ਮਾੜਾ ਹੈ, ਪਰ ਹਾਂ, ਅਧਰਮੀ ਜੀਵ ਜਿਹੜੇ ਨੇ, ਉਹਨਾਂ ਕਰਕੇ ਅਸੀਂ ਕਹਿ ਦਿੰਦੇ ਫਲਾਣਾ ਧਰਮ ਜਿਹੜਾ ਉਹ ਠੀਕ ਨਹੀਂ, ਫਲਾਣੇ ਧਰਮ ਦੇ ਲੋਕ ਠੀਕ ਨਹੀਂ, ਪਰ ਜਿਹੜਾ ਹੈ ਹੀ ਧਰਮੀ ਹੈ, ਉਹਦੇ ਵਾਸਤੇ ਤੇ ਕੇਵਲ ਇੱਕ ਹੀ ਧਰਮ ਹੈ। ਪਿਆਰਿਓ, ਉਹਦੇ ਵਾਸਤੇ ਇੱਕ ਹੀ ਧਰਮ ਹੈ, ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਆਹੀ ਅਸਲ ਦੇ ਵਿੱਚ ਧਰਮ ਹੈ। ਬਾਹਰੀ ਚਿੰਨ ਤੁਹਾਡੇ ਕੋਈ ਵੀ ਹੋਣ, ਕੋਈ ਵੀ ਤੁਸੀਂ ਰਸਤਾ ਅਪਣਾਇਆ, ਪਰ ਜੋ ਇਸ਼ਟ ਦੇਵ ਗੁਰੂ ਨੇ ਰਸਤਾ ਸਮਝਾਇਆ, ਉਸ ਰਸਤੇ ਤੇ ਚੱਲ ਕਰਕੇ ਜੀ ਮੰਜ਼ਿਲ ਤੇ ਪਹੁੰਚ ਸਕਦਾ। ਤੇ ਜੇ ਪਿਆਰੇ ਉਹ ਰਸਤਾ ਫੜੇ ਕੋਈ ਨਹੀਂ, ਭਟਕਣਾ ਵਿੱਚ ਹੀ ਪਏ ਰਹੇ, ਕਦੀ ਇਸ ਰਸਤੇ ਪੈ ਗਏ, ਕਦੀ ਉਸ ਪੈ ਗਏ, ਕਦੀ ਉਸ ਪੈ ਗਏ, ਫਿਰ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜਦੋਂ ਬਚਨ ਕਿਹਾ, ਹੌਸਲਾ ਦਿੱਤਾ, ਉਹਨਾਂ ਨੂੰ ਧੀਰਜ ਆਈ, ਤਿੰਨਾਂ ਨੇ ਜਾ ਕਰਕੇ ਆਪਣੇ ਇਲਾਕੇ ਦੇ ਅੰਦਰ ਸਮੇਂ ਦੇ ਹਾਕਮ ਨੂੰ ਕਹਿ ਦਿੱਤਾ। ਔਰੰਗਜ਼ੇਬ ਤੱਕ ਇਹ ਗੱਲ ਪਹੁੰਚੀ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਖੁਦ ਆਪ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਪਣੇ ਪਰਿਵਾਰ ਨੂੰ ਧੀਰਜ ਦੇ ਕੇ ਆਪਣੇ ਪੁੱਤਰ ਦੇ ਬਾਬਤ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਗੁਰਿਆਈ ਦੀ ਗਾਥਾ ਕਹਿ ਕਰਕੇ ਆਪ ਦਿੱਲੀ ਵੱਲ ਚਾਲੇ ਪਾਏ। ਪਿਆਰੇ, ਇਹ ਸੰਸਾਰ ਦੇ ਅੰਦਰ ਬਹੁਤ ਅਨੋਖੀ ਸ਼ਹਾਦਤ ਹੈ, ਅਦੁੱਤੀ ਸ਼ਹਾਦਤ ਹੈ, ਅਦੁੱਤੀ ਕੁਰਬਾਨੀ ਹੈ ਗੁਰੂ ਪਾਤਸ਼ਾਹ ਜੀ ਦੀ। ਕਦੀ ਵੀ ਕੋਈ ਐਸਾ ਜਿਸ ਦਾ ਕਤਲ ਹੋਣਾ ਹੋਵੇ ਉਹ ਕਦੇ ਕਾਤਲ ਦੇ ਪਾਰ ਚੱਲ ਕੇ ਨਹੀਂ ਜਾਂਦਾ। ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਆਪਣੇ ਤਨ ਦੀ ਕੁਰਬਾਨੀ ਦੇਣ ਵਾਸਤੇ ਖੁਦ ਜਾ ਰਹੇ, ਵੱਖ ਵੱਖ ਇਲਾਕਿਆਂ ਤੋਂ ਹੁੰਦਿਆਂ ਸਿੱਖ ਸੰਗਤਾਂ ਨੂੰ ਤਾਰਦਿਆਂ ਹੋਇਆ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਨੇ ਆਗਰੇ ਦੀ ਧਰਤੀ ਤੇ ਜਾ ਕੇ ਇੱਕ ਗਰੀਬ ਇਆਲੀ ਦੇ ਰਾਹੀਂ ਗੁਰੂ ਨਾਨਕ ਨੇ ਕੌਤਕ ਵਰਤਾਇਆ, ਉਹਨੂੰ ਵੀ ਗੁਰੂ ਪਾਤਸ਼ਾਹ ਨੇ ਰਹਿਮਤਾਂ ਦੇ ਕੇ ਨਿਵਾਜਿਆ ਤੇ ਗੁਰੂ ਪਾਤਸ਼ਾਹ ਜੀ ਨੇ ਆਪਣੀ ਗ੍ਰਿਫਤਾਰੀ ਦਿੱਤੀ। ਗਰੀਬ ਨਿਵਾਸ ਸਤਿਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਤਿੰਨ ਗੁਰੂ ਕੇ ਸਿੱਖ ਗ੍ਰਿਫਤਾਰ ਕੀਤੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੂੰ ਡਰਾਇਆ ਤੇ ਧਮਕਾਇਆ ਗਿਆ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਦੇ ਅੱਗੇ ਤਿੰਨ ਬਚਨ ਰੱਖੇ ਗਏ ਸਨ। ਉਹ ਤਿੰਨ ਬਚਨ ਸਨ ਕਿ ਜਾਂ ਤੇ ਕੋਈ ਕਰਾਮਾਤ ਵਿਖਾਓ, ਜੇ ਕਰਾਮਾਤ ਨਹੀਂ ਵਿਖਾਉਣੀ ਇਸਲਾਮ ਕਬੂਲ ਕਰ ਲਓ, ਇਸਲਾਮ ਨੂੰ ਕਬੂਲ ਨਹੀਂ ਕਰਨਾ ਤੇ ਫਿਰ ਤੁਹਾਨੂੰ ਮੌਤ ਦਿੱਤੀ ਜਾਏਗੀ। ਇਹ ਤਿੰਨ ਬਚਨ ਸਿੱਖਾਂ ਦੇ ਅੱਗੇ ਵੀ ਨੇ ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਵੀ ਨੇ। ਕਦੀ ਪਿਆਰੀ ਦੇ ਇਤਿਹਾਸ ਨੂੰ ਅਸੀਂ ਵਾਜਦੇ ਹਾਂ ਤੇ ਸੰਸਾਰ ਅੰਦਰ ਬੜੇ ਬੜੇ ਐਸੇ ਧਰਮਾਂ ਦੇ ਇਤਿਹਾਸ ਨੇ, ਸਤਿਕਾਰਯੋਗ ਨੇ, ਪਰ ਕਿਧਰੇ ਕਿਧਰੇ ਕੁਝ ਐਸੇ ਜੀਵ ਵੀ ਹੁੰਦੇ ਨੇ ਜਿਹੜੇ ਆਪਣੇ ਰਹਿਬਰ ਦੇ ਪਾਸ ਉਹਨਾਂ ਦੇ ਉੱਪਰ ਤਸੀਹਾਂ ਆਉਂਦੀਆਂ ਹੋਈਆਂ ਦੇਖ ਕੇ ਘਬਰਾ ਜਾਂਦੇ ਨੇ, ਨਾ ਕਰ ਜਾਂਦੇ ਨੇ, ਅਸੀਂ ਇਹਦੇ ਕੁਝ ਨਹੀਂ ਲੱਗਦੇ, ਪਰ ਇੱਕੋ ਨੂੰ ਸਲੀਬ ਤੇ ਚੜਾ ਦਿੱਤਾ ਜਾਂਦਾ ਈਸਾ ਜੀ ਨੂੰ, 13 ਦੇ 13 ਮੁੱਕਰ ਜਾਂਦੇ ਨੇ ਵੀ ਅਸੀਂ ਇਹਦੇ ਮੁਰੀਦ ਨਹੀਂ ਹਾਂ, ਅਸੀਂ ਇਹਦੇ ਚੇਲੇ ਨਹੀਂ ਹਾਂ। ਪਰ ਅੱਜ ਦੇਖੋ ਐਸਾ 13 ਨੰਬਰ ਉਹਨਾਂ ਦੇ ਅੰਦਰ ਮਨਹੂਸ ਆਖਿਆ ਜਾਂਦਾ, ਉਹ ਨਾ ਤੇ ਕਦੀ 13 ਸੈਕਟਰ ਬਣਾਉਂਦੇ ਨੇ, ਨਾ 13 ਨੰਬਰ ਕਮਰਾ ਬਣਾਉਂਦੇ ਨੇ, ਨਾ 13 ਨੰਬਰ ਸੀਟ ਰੱਖਦੇ ਨੇ। ਪਰ ਗਰੀਬ ਨਵਾਜ਼ ਸਾਹਿਬ ਜੀ ਦੇ ਨਾਲ ਕੇਵਲ 3 ਸਿੱਖ ਨੇ ਜਿਹੜੇ ਗ੍ਰਿਫਤਾਰ ਨੇ। ਉਹਨਾਂ ਤਿੰਨਾਂ ਸਿੱਖਾਂ ਦੇ ਅੱਗੇ ਵੀ ਉਹੀ ਬਚਨ ਜਿਹੜੇ ਗੁਰੂ ਦੇ ਅੱਗੇ ਬਚਨ ਰੱਖੇ ਨੇ, ਪਰ ਇਹਨਾਂ ਵਿੱਚੋਂ ਇੱਕ ਵੀ ਐਸਾ ਸਿੱਖ ਨਹੀਂ ਜਿਹੜਾ ਕਹੇ ਕਿ ਮੈਨੂੰ ਜਾਨ ਪਿਆਰੀ ਹੈ, ਮੈਂ ਇਸਲਾਮ ਕਬੂਲ ਕਰ ਲੈਂਦਾ, ਜਿਹੜਾ ਕਹੇਗੀ ਕਿ ਮੈਂ ਇਸ ਗੁਰੂ ਦਾ ਸਿੱਖ ਨਹੀਂ। ਇੱਕ ਵੀ ਸਿੱਖ ਨੇ ਵਚਨ ਨਹੀਂ ਆਖਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ ਸਾਹਿਬ ਦੇ ਪਿਆਰੇ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਉੱਪਰ ਤਸੱਦੇ ਢਾਉਣਾ ਸ਼ੁਰੂ ਕੀਤਾ। ਭਾਈ ਮਤੀ ਦਾਸ ਉਹਨਾਂ ਨੂੰ ਫੱਟਿਆਂ ਦੇ ਵਿੱਚ ਬੰਨ ਦਿੱਤਾ ਗਿਆ, ਫੱਟਿਆਂ ਦੇ ਵਿੱਚ ਜਕੜ ਦਿੱਤਾ ਗਿਆ, ਆਰਾ ਤਿੱਖਾ ਕੀਤਾ ਗਿਆ। ਕਹਿੰਦੇ ਦੇਖ ਮਤੀ ਦਾਸਾ, ਅਜੇ ਵੀ ਸਮੇਂ, ਇਸਲਾਮ ਕਬੂਲ ਕਰ ਲੈ, ਨਹੀਂ ਤੇ ਦੇਖ ਕੇ ਤਿੱਖੇ ਆਰੇ ਦੇ ਦੰਦੇ ਜਿਹੜੇ ਨੇ ਤੇਰੇ ਤਨ ਨੂੰ ਚੀਰ ਕੇ ਰੱਖ ਦੇਣਗੇ, ਦੁਫੜ ਕਰਕੇ ਰੱਖ ਦੇਣਗੇ। ਪਰ ਧੰਨ ਗੁਰੂ ਕਾ ਪਿਆਰਾ ਭਾਈ ਮਤੀ ਦਾਸ ਕਹਿੰਦਾ, ਤੁਸੀਂ ਇਸ ਆਰੇ ਦੇ ਦੰਦੇ ਹੋਰ ਤਿੱਖੇ ਕਰ ਲਓ, ਮੈਨੂੰ ਗੁਰੂ ਆਪਣੇ ਮਾਲਕ ਦੀ ਰਹਿਮਤ ਦੇ ਨਾਲ ਆਪਣੇ ਦੰਦੇ ਤਿੱਖੇ ਕਰ ਲੈਣ। ਕਹਿਣ ਲੱਗੇ ਤੁਸੀਂ ਦੰਦੇ ਕਿਹੜੇ ਤਿੱਖੇ ਕਰਨੇ? ਕਹਿਣ ਲੱਗਾ ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਦਾ। ਕਹਿਣ ਲੱਗੇ ਤੇਰੀ ਕੋਈ ਅਖੀਰਲੀ ਖਾਸੀਅਤ ਹੋਵੇ, ਕੋਈ ਇੱਛਾ ਹੋਵੇ? ਕਹਿਣ ਲੱਗਾ ਜੀ ਇੱਕੋ ਇੱਛਾ, ਮੇਰਾ ਮੁੱਖ ਜਿਹੜਾ ਮੇਰੇ ਗੁਰੂ ਵੱਲ ਕਰ ਦਿਓ। ਕਿੰਨਾ ਜਜ਼ਬਾ, ਕਿੰਨਾ ਪਿਆਰ, ਕਿੰਨਾ ਜੀਵਨ ਦੇ ਅੰਦਰ ਗੁਰੂ ਤੇ ਭਰੋਸਾ, ਕਿੰਨਾ ਮਾਲਕ ਤੇ ਵਿਸ਼ਵਾਸ ਹੋਏਗਾ ਦ੍ਰਿੜ ਵੀ ਰਤਾ ਭਰ ਵੀ ਕੋਈ ਡਾਵਾਂਡੋਲ ਹਾਲਤ ਨਹੀਂ, ਆਪਣੇ ਅੰਦਰ ਦੇ ਦੰਦੇ ਤਿੱਖੇ ਕਰਨ ਵਾਸਤੇ ਕੀ ਕੀਤਾ? ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਗੁਰੂ ਕੇ ਸਿੱਖ ਨੇ। ਭਾਈ ਸਾਹਿਬ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਨੇ, ਦੋਨੋਂ ਪਾਸੇ ਜਲਾਦਾਂ ਨੇ, ਇੱਕ ਪਾਸਿਓਂ ਉਹਨੇ ਉਸ ਆਰੇ ਨੂੰ ਫੜਿਆ, ਇੱਕ ਨੇ ਉਸ ਪਾਸਿਓਂ ਫੜਿਆ, ਸਿਰ ਤੇ ਆਰਾ ਰਾਹ ਕਰਕੇ ਕਦੀ ਇੱਧਰ ਫੇਰਦੇ ਨੇ, ਕਦੀ ਉੱਧਰ ਫੇਰਦੇ ਨੇ, ਇੱਧਰ ਲਾ ਇੱਧਰ ਨੂੰ ਖਿੱਚਦਾ, ਉੱਧਰ ਲਾ ਉੱਧਰ ਨੂੰ ਖਿੱਚਦਾ, ਇਵੇਂ ਆਰਾ ਚੱਲ ਰਿਹਾ। ਸਰੀਰ ਜਿਹੜਾ ਇਹ ਦੁਫਾੜ ਹੋਣ ਜਾ ਰਿਹਾ, ਸਰੀਰ ਦੇ ਵਿੱਚੋਂ ਖੂਨ ਦੇ ਪ੍ਰਣਾਲੇ ਪਏ ਚੱਲਦੇ ਨੇ, पर गुरु का सिख एक रस बाणी पढ़ी जा रहे हैं, बाणी पढ़ी जा रहे हैं। इतिहास के पन्नों अनुसार पंच प्रवान पंच प्रधान तक बाणी आई है। भाई साहब भाई मती दास जी का शरीर आरे नाल दो फाड़ कर दिता, दो टोटे कर दिता गया। उन्हां दो फाड़े शरीरां दे विचों एक रस बाणी दी आवाज आउंदी रही, जिवें अज दो गुरु के सिख पाठी सिंह ग्रंथी साहिबान मिलके अमृतमई पावन बाणी का भोग पाउंदे ने, इवें गुरु के सिख दे दोनां शरीरां विचों दोनां टोटियां विचों एक रस बाणी दी आवाज आउंदी रही। संपूर्ण पावन बाणी जिनी नाम ते आया गए मसक्कत धार नानक ते मुख उजले, केती छुट्टी नाल पावन बाणी संपूर्ण करके फिर गुरु के सिख ने अपने शरीर नूं शांत कीता ते मालक दे चरणा विच लीन हो गए। ज्यों जल में जल आए खटाना त्यों ज्योति संग ज्योत समाना। गुरु पातशाह महाराज जी नूं फिर कहा गया, कहण लगे अजे भी समय देखो जिवें तुहाडे इस मुरीद नाल तुहाडे इस चेले सिख दे नाल जिहड़ी हालत होई है इतों भी भैड़ी हालत तुहाडी कीती जाएगी। अजे भी समा जां करामात दिखा दिओ जां मुसलमान बन जाओ, नहीं तो फिर इह ते तुहाडे सामने है। गुरु पातशाह महाराज सतगुरु अडोल ने कहण लगे करामात पहर दा नाम, क्योंकि करामात प्यारी यह नहीं कि गुरु घर है नहीं, पर केवल अपने बचाओ वास्ते करामात दिखाउणी यह गुरु पातशाह महाराज कभी नहीं दिखाते। करामात अपनी पूजा प्रतिष्ठा वास्ते दिखाउणी कभी नहीं दिखाते, क्योंकि गुरु मालक कादे वास्ते गए ने कि जिन्ना चिरे तन की कुर्बानी ना दिती, जो औरंगजेब का डर इस हिंदुस्तान की धरती ते भारत की धरती ते जीवां दे अंदर बनिया होया है उस डर नूं दूर नहीं किया जा सकता, क्योंकि गुरु मालक दे घर दा इह नारा सी भय काहू को देत मैं भय मानत आ, ना किसी नूं गुरु दा घर कभी डर दिंदा ना किसी का डर मनदा। तो दूजिया के मनां विचों भी डर कढ़न वास्ते एक भी शरण है, प्रभ की शरण सगल भय लाथे दुख बिनसे सुख पाया। मालक की शरण में जेड़ा होवे उहदे कोई डर देरे नहीं आंदा, ते जेड़ा खुद मालक है उहनू कौन डरा सकदा है। भाई साहिब भाई दयाला साहिब जी वल हो गए, भाई दयाला जी दे वल भी इन्हां ने इशारा किया, कहण लगे ओ सामने देग उबलदी देखदे हो, पानी उबाले मारदा पिया देग दे अंदर। कहण लगे समय भलिया अजे भी सलाम कबूल कर लै, नहीं तो इस देग दे विच इस तरह उबाल दिता जाना जिस तरह आलू उबाल दिते जाते। भाई दयाला जी कहण लगे भले मैनू डराओ ना, मेरे गुरु ने मैनू इस देग विच भी बहना सिखाया, साडा गुरु शहीदां दा सरताज है। धन गुरु गुरु अर्जन देव महाराज साहब कहिंदे तुसीं देग दी गल करदे हो, मेरे सतगुरु ने इस देग दे विच भी उबाला खाधा है, मेरे गुरु ने तत्ती तवी ते चौकड़ा भी मारे है, ते उसे गुरु दा खून उसे गुरु दी रहमत मेरे जीवन अंदर वरतदी पई है, उसे गुरु दी पावन जोत नौवें पातशाह गुरु तेग बहादुर मेरे साथ ने, ते भले ही देग मैनू कभी डुला नहीं सकते।
सत श्री अकाल।
भाई दयाला जी नूं उबल दी देग दे विच बिठा दिता गया, जिवें तुसी हुण चौंकड़े मार के बैठे हो ना, भाई दयाला जी इवें देग दे विच चौंकड़ा मार के बैठे से, ते देग दे विच चौंकड़ा मार के वाहिगुरु 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 कर रहे। ऐसा जीवन कित्थों मिलिया, सोझी गुरु ने दे दित्ती है, ये जग मीत ना देखियो कोई, असल विच कोई मित्र नहीं है, इत्थे इक्को ही मित्र है, उहनूं मित्र बना के देख, शरीर की अवस्था मालक तेरी ऐसी बना के रख देवेगा दुख नहीं सब सुख ही है, ऐसी बख्शिश मालक कर देंदे। प्यारे जिवें कोई मनुख कोठे विच बैठा होवे ना, ते बाहरों कोई कोठे नूं छत नूं कुटी जाए कंधा नूं मारी जाए, अंदर बैठे मनुख नूं कोई भी किसी प्रकार दे नाल दुख नहीं हुंदा, मालक दे प्यारे दी इह अवस्था बन जांदी है। ਕਾਇਆ ਕਾਪਰ ਚੀਰ ਬਹੁ ਫਾਰੇ। ਸਰੀਰ ਰੂਪੀ ਕੱਪੜਾ ਭਾਵੇਂ ਫਟ ਜਾਏ, ਲੀਰੋ ਲੀਰ ਹੋ ਜਾਏ, ਕਿਉਂਕਿ ਸਰੀਰ ਨੂੰ ਕੁੱਟਿਆ ਜਾ ਰਿਹਾ, ਕੱਪੜੇ ਨੂੰ ਕੁੱਟਿਆ ਜਾ ਰਿਹਾ, ਕੱਪੜੇ ਨੂੰ ਉਬਾਲਿਆ ਜਾ ਰਿਹਾ, ਕੱਪੜੇ ਨੂੰ ਪਾੜਿਆ ਜਾ ਰਿਹਾ, ਕੱਪੜੇ ਨੂੰ ਜਲਾਇਆ ਜਾ ਰਿਹਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਭਾਗਾ ਭਰਿਆ ਚੜਿਆ ਹੋਇਆ ਨਾਮ ਦਾ ਰੰਗ ਕਦੀ ਉਤਰਦਾ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਭਾਈ ਦਿਆਲਾ ਜੀ ਦੇਗ ਦੇ ਵਿੱਚ ਪਿਆਰਿਓ ਉਬਾਲਾ ਖਾਂਦਿਆਂ ਖਾਂਦਿਆਂ ਗੁਰੂ ਗੁਰੂ ਜਪਦਿਆਂ ਹੋਇਆਂ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲੀਨ ਹੋ ਪਏ। ਸਾਹਿਬ ਨੂੰ ਫਿਰ ਉਸੇ ਤਰ੍ਹਾਂ ਕਿਹਾ, ਸਾਹਿਬ ਅਡੋਲ ਨੇ ਐਸੇ ਪਿੰਜਰੇ ਵਿੱਚ ਬਿਠਾਇਆ ਹੋਇਆ ਗੁਰੂ ਪਾਤਸ਼ਾਹ ਜੀ ਨੂੰ ਜਿਹਦੇ ਵਿੱਚ ਨਾ ਪਿਆਰਿਓ ਚੰਗੀ ਤਰ੍ਹਾਂ ਬੈਠਾ ਜਾਏ, ਨਾ ਇਧਰ ਉਧਰ ਹੋਇਆ ਜਾਏ, ਨਾ ਖਲੋਤਾ ਜਾਏ। ਐਸਾ ਪਿੰਜਰਾ ਚਾਰ ਚੁਫੇਰੇ ਤਿੱਖੇ ਕਿੱਲ ਲੱਗੇ ਹੋਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਇਹ ਜਿਹੜੀ ਕੁਰਬਾਨੀ ਕਰਦੇ ਪਏ ਨੇ, ਗੁਰੂ ਕਿਸੇ ਕੁਰਬਾਨੀਆਂ ਕਰਦੇ ਪਏ ਨੇ, ਕਾਹਦੇ ਵਾਸਤੇ ਕਿਹਦੇ ਵਾਸਤੇ ਕਰਦੇ ਪਏ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵਚਨ ਵਰਤੇ ਨੇ, ਤਿਲਕ ਜੰਮੂ ਰਾਖਾ ਪ੍ਰਭ ਤਾਕਾ, ਕਿੰਨੇ ਵੱਡੇ ਪਲੂ ਮੈਂ ਸਾਕਾ। ਬਹੁਤ ਵੱਡਾ ਸਾਕਾ ਹੈ, ਇਹ ਕੋਈ ਛੋਟਾ ਸਾਕਾ ਨਹੀਂ। ਕਲਗੀਧਰ ਪਾਤਸ਼ਾਹ ਨੇ ਬਚਿੱਤਰ ਨਾਟਕ ਦੇ ਅੰਦਰ ਇਹ ਸ਼ਬਦ ਵਰਤੇ ਆ, ਕਿੰਨੇ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ, ਪਰ ਸਿਰ ਨਾ ਦੀਆ। ਸਿਰ ਤੇ ਦੇ ਦਿੱਤਾ ਗੁਰੂ ਕੇ ਪਿਆਰਿਆਂ ਨੇ, ਸਾਹਿਬ ਨੇ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਿਰ ਜਿਹੜਾ ਇਹ ਨਹੀਂ ਛੱਡਿਆ। ਭਾਈ ਸਤੀਦਾਸ ਜੀ ਨੂੰ ਰੂੰ ਦੇ ਨਾਲ ਲਪੇੜ ਦਿੱਤਾ ਗਿਆ। ਰੂੰ ਜਿਹੜਾ ਅੱਜ ਅਸੀਂ ਰਜਾਈਆਂ 'ਚ ਪਾਉਂਦੇ ਹਾਂ, ਗਦਿਆਂ ਵਿੱਚ ਪਾਉਂਦੇ ਹਾਂ, ਜਿਹੜਾ ਪਿਆਰੇ ਕੌਟਣ ਤੁਸੀਂ ਕਈ ਵਾਰੀ ਆਪਣੇ ਜ਼ਖਮ ਨੂੰ ਸਾਫ਼ ਕਰਨ ਵਾਸਤੇ ਵਰਦੇ, ਉਹ ਰੂੰ ਹੈ। ਇਹ ਰੂੰ ਦਾ ਵੱਡਾ ਤੋਂ ਵੱਡਾ ਢੇਰ ਲੱਗਾ ਹੋਵੇ ਨਾ, ਛੋਟੀ ਜਿਹੀ ਚਿੰਗਾਰੀ ਵਿੱਚ ਛੁੱਟਦੇ, ਇੱਕ ਛਣ ਦੇ ਵਿੱਚ ਸਾਰਾ ਮਲੀਆ ਮੇਟ ਹੋ ਜਾਂਦਾ, ਤੇ ਉਸ ਰੂੰ ਦੇ ਨਾਲ ਸਿੱਖ ਨੂੰ ਲਪੇਟਿਆ ਹੋਵੇ ਤੇ ਉਹਦੇ ਨਾਲ ਲਪੇਟ ਕੇ ਰੂੰ ਦੇ ਤੇ ਫਿਰ ਉਹਨੂੰ ਅਗਨੀ ਲਾ ਦਿੱਤੀ ਜਾਏ, ਜਲਾ ਦਿੱਤਾ ਜਾਏ, ਤੇ ਸਰੀਰ ਦਾ ਪਿਆਰੇ ਥੋੜਾ ਜਿਹਾ ਸਾਡਾ ਹਿੱਸਾ ਸੜੇ ਨਾ, ਕਿਤੇ ਥੋੜਾ ਜਿਹਾ ਗਰਮ ਕਿਤੇ ਥਾਂ ਲੱਗ ਜਾਏ, ਸਰੀਰ ਦੀ ਕੀ ਹਾਲਤ ਹੁੰਦੀ ਹੈ। ਤੇ ਭਾਈ ਸਤੀਦਾਸ ਜੀ ਦੇ ਬਾਬਤ ਦੇਖੋ, ਜਿਹੜੇ ਰੂੰ ਦੇ ਵਿੱਚ ਲਪੇਟ ਕੇ ਉਹਨਾਂ ਨੂੰ ਜੀਂਦਿਆਂ ਜੀ ਜਿਹੜਾ ਸੀ ਉਹ ਰੂੰ ਨੂੰ ਅਗਨੀ ਲਾ ਦਿੱਤੀ ਗਈ, ਜਲਾ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਕਾ ਪਿਆਰਾ ਇੱਕ ਰਤਾ ਭਰ ਵੀ ਡਾਵਾਂ ਡੋਲ ਹਾਲਤ ਨਹੀਂ ਬਣੀ, ਗੁਰੂ ਗੁਰੂ ਜਪਦਾ ਹੋਇਆ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਿਆ। ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੇ ਵੱਲ ਹੋਏ ਨੇ, ਕਹਿਣ ਲੱਗੇ ਹੁਣ ਤੁਹਾਡਾ ਕੀ ਫੈਸਲਾ? ਕਹਿਣ ਲੱਗੇ ਜੋ ਪਹਿਲਾ ਫੈਸਲਾ ਸੀ ਉਹੀ ਹੁਣ ਫੈਸਲਾ। ਪਿਆਰੇ ਤਦੇ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਸ਼ਾਰਟ ਵਿੱਚ ਬੇਨਤੀ ਕਰਾਂ, ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਕਾਰਜ ਸੀ ਤੇ ਸਰਦੀ ਦਾ ਸਮਾਂ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਬੜਾ ਕੀਮਤੀ ਪੁਸ਼ਾਕਾ ਪਹਿਨਾਇਆ ਮਾਤਾ ਨਾਨਕੀ ਜੀ ਨੇ, ਗੁਰੂ ਕੇ ਮਾਤਾ ਜੀ ਨੇ। ਉਹ ਬਾਹਰ ਵਿਚਰਦੇ ਪਏ ਨੇ, ਸਾਰੀ ਬਰਾਤ ਤਿਆਰ ਹੋ ਰਹੀ ਹੈ ਤੇ ਬਾਹਰ ਇੱਕ ਬੱਚਾ ਦੇਖਿਆ ਠਰੂ ਠਰੂ ਕਰਦਾ ਪਿਆ ਤੇ ਦੇਖ ਕੇ ਕਹਿਣ ਲੱਗੇ, ਲੈ ਭਰਾਵਾ ਪੁਸ਼ਾਕਾ ਤੂੰ ਪਾ ਲੈ, ਮੈਂ ਘਰੋਂ ਹੋਰ ਪਾ ਲੈਂਦਾ, ਤੂੰ ਕੰਮ ਨਾ, ਆਪਣਾ ਪੁਸ਼ਾਕਾ ਲਾ ਕੇ ਪਾ ਦਿੱਤਾ। ਸੇਵਕਾਂ ਨੇ ਆ ਕੇ ਦੱਸਿਆ, ਮਾਤਾ ਜੀ ਨੇ ਸਤਿਗੁਰੂ ਜੀ ਨੂੰ ਕਿਹਾ, ਕਹਿਣ ਲੱਗੇ ਪਤੀ ਦੇਵ ਸਤਿਗੁਰੂ ਦੇਖੋ ਹੁਣ ਕਿੰਨਾ ਕੀਮਤੀ ਚੋਲਾ ਬਣਾਇਆ ਸੀ, ਉਹ ਬਰਾਤ ਤੇ ਹੁਣ ਪਾ ਕੇ ਜਾਣਾ ਸੀ ਤੇ ਇਹਨਾਂ ਨੇ ਲਾ ਕੇ ਕਿਸੇ ਗਰੀਬ ਬੱਚੇ ਨੂੰ ਦੇ ਦਿੱਤਾ, ਹੁਣ ਚੋਲੇ ਤੇ ਘਰ ਵਿੱਚ ਬਥੇਰੇ ਨੇ, ਪਰ ਉਸ ਪੈਸੇ ਬਰਾਤ ਵਾਸਤੇ ਜਾਣ ਵਾਸਤੇ ਬਣਾਇਆ ਸੀ, ਹੁਣ ਨਵਾਂ ਚੋਲਾ ਤੇ ਉਹਨੂੰ ਦੇ ਆਇਆ ਤੇ ਹੁਣ ਪੁਰਾਣਾ ਇਹਨਾਂ ਨੂੰ ਪਾਵਾਂ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਮੁਸਕਰਾ ਪਏ, ਕਹਿਣ ਲੱਗੇ ਭਗਵਾਨੇ ਨਾਨਕੀ ਜੀ ਇਹ ਮੇਰਾ ਪੁੱਤਰ ਤਿਆਗ ਮੱਲ, ਪਹਿਲਾ ਨਾਮ ਸਾਹਿਬ ਦਾ ਜਿਹੜਾ ਸੀ, ਕਹਿੰਦੇ ਮੇਰਾ ਪੁੱਤਰ ਤਿਆਗ ਮੱਲ ਅੱਜ ਇਹਨੇ ਆਪਣੇ ਤਨ ਤੋਂ ਇੱਕ ਬਾਤਰ ਲਾ ਕੇ ਇੱਕ ਗਰੀਬ ਦਾ ਇੱਕ ਠਰੂ ਠਰੂ ਕਰਦੇ ਦਾ ਤਨ ਕੱਜਿਆ, ਕਹਿੰਦੇ ਸਮਾਂ ਆਏਗਾ ਆਪਣੇ ਤਨ ਰੂਪੀ ਪੁਸ਼ਾਕਾ ਲਾ ਕੇ, ਆਪਣੇ ਤਨ ਰੂਪੀ ਪੁਸ਼ਾ ਲਾ ਕੇ ਸਮੁੱਚੇ ਸੰਸਾਰ ਦੀ ਪੱਤ ਟੱਕੇਗਾ। ਅੱਜ ਉਹ ਸਮਾਂ ਆਇਆ 1675 ਈਸਵੀ ਦਾ, ਅੱਜ ਧੰਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਬਚਨਾਂ ਅਨੁਸਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਤੇਗ ਬਹਾਦਰ ਧਰਮ ਦੀ ਚਾਦਰ, ਹਿੰਦ ਦੀ ਚਾਦਰ ਵੀ ਕਹਿੰਦੇ ਨੇ, ਪੁਰਾਤਨ ਸਾਮ ਨਾਮ ਜਿਹੜਾ ਸੀ ਧਰਮ ਦੀ ਚਾਦਰ ਕਿਹਾ ਜਾਂਦਾ ਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣਾ ਫੈਸਲਾ ਦੱਸਿਆ। ਚਾਂਦਨੀ ਚੌਂਕ ਦੇ ਅੰਦਰ ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਹੈ, ਉਸ ਅਸਥਾਨ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਅੰਤਿਮ ਇੱਛਾ ਪੁੱਛੀ ਗਈ। ਕਹਿਣ ਲੱਗੇ, ਭਾਈ ਅੰਤਿਮ ਇੱਛਾ ਇਹ ਹੈ ਕਿ ਮੈਂ ਆਪਣੀ ਅੰਮ੍ਰਿਤਮਈ ਪਾਵਨ ਬਾਣੀ ਦਾ ਜਾਪ ਕਰਾਂਗਾ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਜਦੋਂ ਮੈਂ ਜਾਪ ਕਰਕੇ ਸੀਸ ਝੁਕਾਵਾਂ, ਤੁਸੀਂ ਆਪਣੀ ਕਾਰਵਾਈ ਕਰ ਲਿਓ। ਪਿਆਰੇ, ਕਦੀ ਔਰੰਗਜ਼ੇਬ ਨੇ, ਕਦੀ ਕਾਜ਼ੀਆਂ ਨੇ ਪੁੱਛਿਆ ਸੀ ਤੁਹਾਨੂੰ ਤੇਗ ਬਹਾਦਰ ਕਿਉਂ ਕਿਹਾ ਜਾਂਦਾ? ਕਹਿੰਦੇ, ਮੇਰੇ ਪਿਤਾ ਨੇ ਲਕਬ ਦਿੱਤਾ, ਨਾਂ ਸੀ ਤਿਆਗਮੱਲ। ਕਰਤਾਰਪੁਰ ਦੀ ਜੰਗ ਵਿੱਚ ਐਸੇ ਜੌਹਰ ਵਿਖਾਏ ਸਨ ਤੇ ਗੁਰੂ ਪਾਤਸ਼ਾਹ ਨੇ ਕਿਹਾ, ਤੂੰ ਤਿਆਗਮੱਲ ਹੀ ਨਹੀਂ, ਤੂੰ ਤੇ ਤੇਗ ਬਹਾਦਰ ਹੈ। ਉਹ ਅੱਜ ਤੇਗ ਬਹਾਦਰ ਧੰਨ ਗੁਰੂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ। ਉਨ੍ਹਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਜਪਜੀ ਸਾਹਿਬ ਜੀ ਦੇ ਪਾਠ ਦੀ ਜਦੋਂ ਸੰਪੂਰਨਤਾ ਹੋਈ, ਕਿਰਤੀ ਛੁੱਟੀ ਨਾਲ ਕਹਿਕੇ ਸੀਸ ਝੁਕਾਇਆ, ਜਲਾਦ ਨੇ ਤਿੱਖੀ ਤੇਜ ਧਾਰ ਤਲਵਾਰ ਦੇ ਨਾਲ ਵਾਰ ਕੀਤਾ, ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸੀਸ ਧੰਨ ਨਾਲੋਂ ਅਲੱਗ ਹੋਇਆ ਤੇ ਸਮੁੱਚੇ ਸੰਸਾਰ ਦੇ ਅੰਦਰ ਪਿਆਰੋ ਹਾਏ ਹਾਏ ਨਹੀਂ ਹੈ ਹੈ ਸ਼ਬਦ ਵਰਤਿਆ ਸਾਹਿਬ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਤੇਗ ਬਹਾਦਰ ਕੀ ਚਲਤ ਭਾਇਓ ਜਗਤ ਕੋ ਸੋਪ, ਹੈ 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 ਸਭ ਜਗ ਭਾਇਓ, ਜੈ 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 ਸੁਰਲੋਕ। ਸੁਰਲੋਕ ਦੇ ਅੰਦਰ ਜੈ ਜੈਕਾਰ ਹੋਈ ਹੈ, ਸੰਸਾਰ ਦੇ ਅੰਦਰ ਹੈ ਹੋਈ ਹੈ। ਇਹ ਕੀ ਹੋ ਗਿਆ? ਇਹ ਇੰਨਾ ਵੱਡਾ ਜਜ਼ਬਾ ਜੀਵਾਂ ਅੰਦਰ ਭਰਿਆ ਗਿਆ ਕਿ ਅੱਜ ਵੀ ਦੁਨੀਆਂ ਅੰਦਰ ਲੋਕ ਹੈ, ਅੱਜ ਵੀ ਦੁਨੀਆਂ ਦੇ ਅੰਦਰ ਕੋਈ ਰਹਿਬਰ ਹੈ ਜਿਹੜਾ ਦੂਜਿਆਂ ਵਾਸਤੇ ਆਪਣੇ ਤਨ ਦੀ ਕੁਰਬਾਨੀ ਦੇ ਸਕਦਾ। ਤੇ ਪਿਆਰੇ, ਸ਼ਬਦ ਵਿੱਚ ਬੇਨਤੀ ਕਰਾਂ, ਅੱਜ ਮੰਦਰਾਂ ਵਿੱਚ ਖੜਕਦੇ ਹੋਏ ਟਲ, ਅੱਜ ਮੰਦਰਾਂ ਵਿੱਚ ਜਗਦੀਆਂ ਹੋਈਆਂ ਜੋਤਾਂ, ਅੱਜ ਮੰਦਰਾਂ ਵਿੱਚ ਹੁੰਦੀ ਹੋਈ ਪੂਜਾ, ਇਹ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਦੇਣ ਹੈ। ਅੱਜ ਗਲਾਂ ਦੇ ਵਿੱਚ ਪਾਏ ਹੋਏ ਜਨੇ, ਮੈਂ ਹਿੰਦੂ ਭਰਾਵਾਂ ਨੂੰ ਬੇਨਤੀ ਕਰਾਂਗਾ, ਇਹਨੂੰ ਕਿਤੇ ਸੂਤ ਦੇ ਧਾਗੇ ਨਾ ਜਾਣਿਓ, ਇਹ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀਆਂ ਪਵਿੱਤਰ ਆਂਦਰਾਂ ਤੁਹਾਡੇ ਗਲ ਵਿੱਚ ਪਈਆਂ। ਮੈਂ ਹਿੰਦੂ ਭਰਾਵਾਂ ਨੂੰ ਬੇਨਤੀ ਕਰਾਂਗਾ, ਤੁਹਾਡੇ ਮੱਥੇ ਤੇ ਲੱਗੇ ਹੋਏ ਤਿਲਕੇ ਕੇਸਰ ਤੇ ਚੰਦਨ ਦੇ ਤਿਲਕ ਨਾ ਜਾਣਿਓ, ਇਹ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਖੂਨ ਹੈ। ਐਸੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਦੁੱਤੀ ਸ਼ਹਾਦਤ, ਉਨ੍ਹਾਂ ਦੇ ਮਹਾਨ ਸਿੱਖਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਪਿਆਰਿਓ, ਆਓ, ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਜਗਤ ਅੰਦਰ ਕੋਈ ਵੀ ਸਦਾ ਦਾ ਮਿੱਤਰ ਨਹੀਂ, ਸਮੁੱਚਾ ਦਾ ਸਮੁੱਚਾ ਸੰਸਾਰ ਆਪਣੇ ਸੁੱਖ ਦਾ ਬੱਝਿਆ ਹੋਇਆ ਹੈ, ਦੁੱਖ ਵਿੱਚ ਕੋਈ ਸੰਗੀ ਨਹੀਂ ਬਣਦਾ ਹੈ। ਰਾਮ ਦੇ ਕੇ ਉਚਾਰਨ ਕਰਦੇ ਹਨ,
ਸਾਰਾ ਮੀਤ ਪੂਤ ਸਨ ਬੰਦੀ ਸਵੇਰੇ ਧਨ ਸਿਉ ਲਾਗੇ।
ਸਾਰਾ ਕਹਿੰਦੇ ਨੇ ਜੀ ਇਸਤਰੀ ਨੂੰ, ਇਸਤਰੀ ਮਿੱਤਰ ਪੁੱਤਰ ਤੇ ਸੰਬੰਧੀ ਰਿਸ਼ਤੇਦਾਰ, ਇਹ ਸਾਰੇ ਦੇ ਸਾਰੇ ਧਨ ਦੇ ਨਾਲ ਲੱਗੇ ਹੋਏ ਨੇ, ਇਹਨਾਂ ਦਾ ਧਨ ਦੇ ਨਾਲ ਸਾਥ ਹੈ।
ਜਦ ਵੀ ਮੇਰੇ ਧਨ ਦੇਖੇ ਉਹ ਨਰ ਕੋ ਸੰਗ ਛਾਡ ਸਭ ਭਾਗੇ।
ਜਦੋਂ ਦੇਵ ਨੂੰ ਮੇਰੇ ਧਨ ਦੇਖਦੇ ਨੇ, ਧਨ ਤੋਂ ਰਹਿਤ ਦੇਖਦੇ ਨੇ, ਕੰਗਾਲ ਦੇਖਦੇ ਨੇ ਨਾ, ਸਾਰੇ ਸਾਥ ਛੱਡ ਜਾਂਦੇ ਨੇ। ਪਰ ਇੱਕੋ ਇੱਕ ਧਨ ਹੈ ਗੁਰੂ ਦੇ ਕੋਲ, ਉਹ ਧਨ ਦੇ ਹੁੰਦਿਆਂ ਗੁਰੂ ਕੇ ਸਿੱਖਾਂ ਨੇ ਸਾਥ ਨਹੀਂ ਛੱਡਿਆ। ਐਸਾ ਧਨ ਗੁਰੂ ਦੇ ਕੋਲ, ਐਸਾ ਧਨ ਸਿੱਖਾਂ ਦੇ ਕੋਲ ਜਿਹੜਾ ਧਨ ਹੁੰਦਿਆਂ ਹੋਇਆ ਪਿਆਰਿਓ ਸਦਾ ਲਈ ਮਾਲਕ ਸਾਥ ਨਿਭਾਉਂਦਾ, ਇਹ ਧਨ ਤੋਂ ਕਦੇ ਜੀਵ ਕੰਗਾਲ ਨਹੀਂ ਹੋਣਾ ਚਾਹੀਦਾ। ਸੰਸਾਰ ਦਾ ਧਨ ਤੇ ਆਉਂਦਾ ਤੇ ਚਲਾ ਜਾਂਦਾ ਹੈ, ਪਰ ਇਹ ਨਾਮ ਧਨ ਜਿਹੜਾ ਇਹ ਜਿਸ ਕੋਲ ਹੁੰਦਾ ਉਹਨੂੰ ਅਸਲ ਦੇ ਵਿੱਚ ਧਨਾੜ ਕਿਹਾ ਜਾਂਦਾ, ਧਨਵਾਨ ਕਿਹਾ ਜਾਂਦਾ। ਪ੍ਰਭ ਕੋ ਸਿਮ ਰਹੇ ਸੇ ਧਨ ਬੰਤੇ, ਉਹ ਅਸਲ ਵਿੱਚ ਧਨਾੜ ਨੇ, ਪਰ ਸੰਸਾਰ ਦਾ ਸੰਬੰਧ ਜਿਹੜਾ ਉਹ ਧਨ ਦੇ ਨਾਲ ਹੈ।
ਕਹੋ ਕਹਾ ਇਆ ਮਨ ਬੌਰੇ ਕਹੋ ਇਨ ਸਿਉ ਨੇਹੋ ਲਗਾਇਓ।
ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਹਿੰਦੇ, ਇਸ ਬਾਵਰੇ ਮਨ ਨੂੰ ਕੀ ਕਵਾਂ, ਕੀ ਸਮਝਾਵਾਂ, ਇਹਦੀ ਜਿਹੜੀ ਹਾਲਤ ਹੈ ਨਾ, ਇਹ ਬੜਾ ਇਹਦੇ ਨਾਲ ਬਾਰ ਬਾਰ ਸੰਸਾਰ ਅੰਦਰ ਜੁੜਿਆ ਹੋਇਆ, ਬੜਾ ਮੂੰਹ ਦੇ ਵਿੱਚ ਜੁੜਿਆ ਹੋਇਆ ਹੈ।
ਦੀਨਾ ਨਾਥ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ।
ਗਰੀਬਾਂ ਦਾ ਮਾਲਕ ਹੈ, ਗਰੀਬਾਂ ਦੀ ਸਹਾਇਤਾ ਕਰਨ ਵਾਲਾ, ਸਾਰੇ ਦੁੱਖਾਂ ਨੂੰ ਡਰਾਂ ਨੂੰ ਨਾਸ਼ ਕਰਨ ਵਾਲਾ, ਉਸ ਮਾਲਕ ਦੇ ਜਸ ਨੂੰ ਇਹਨੇ ਵਿਸਾਰਿਆ ਹੋਇਆ ਹੈ।
ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ।
ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਬੜਾ ਯਤਨ ਕੀਤਾ ਪਰ ਇਹਦੀ ਹਾਲਤ ਪਤਾ ਕੀ ਹੈ? ਕਹਿੰਦੇ ਕੁੱਕਰ ਦੀ ਪੂਛ ਵਾਲੀ ਹਾਲਤ ਹੈ, ਜਿਵੇਂ ਉਹ ਸਿੱਧੀ ਨਹੀਂ ਹੁੰਦੀ। ਕਹਿੰਦੇ ਮਨ ਦੀ ਵੀ ਉਹ ਜੀ ਹਾਲਤ ਹੈ, ਜਿੰਨਾ ਮਰਜ਼ੀ ਇਹਨੂੰ ਸਮਝਾਈ ਜਾਓ, ਜਿੰਨਾ ਮਰਜ਼ੀ ਸਮਝਾਈ ਜਾਓ, ਇਹ ਇੰਨੀ ਜਲਦੀ ਸਿੱਧਾ ਹੋਣ ਵਾਲਾ ਨਹੀਂ। ਇਸ ਲਈ ਗੁਰੂ ਨਾਲ ਮਾਲਕ ਨਾਲ ਜੁੜਨਾ ਚਾਹੀਦਾ ਹੈ।
ਨਾਨਕ ਲਾਜ ਬੇਰ ਦੇ ਕੀ ਰੱਖੋ, ਨਾਮ ਤੁਹਾਰੋ ਲੀਨੋ।
ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੌਵੇਂ ਪਾਤਸ਼ਾਹ ਨੌਵੇਂ ਨਾਨਕ ਫਰਮਾਉਂਦੇ ਨੇ ਕਿ ਹੇ ਨਾਨਕ, ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੇ ਪ੍ਰਮਾਤਮਾ, ਆਪਣੇ ਬਿਰਧ ਦੀ ਲਾਜ ਰੱਖਣਾ ਕਰੋ, ਮੈਂ ਤੁਹਾਡਾ ਨਾਮ ਲਿਆ। ਤੇ ਮਾਲਕ ਨੇ ਪਿਆਰਿਓ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਨਾਮ ਦੀ ਲਾਜ ਰੱਖੀ ਹੈ। ਮਾਲਕ ਨੇ ਕਿਰਪਾ ਕਰਕੇ ਪਿਆਰਿਓ ਵੱਡਾ ਸਾਕਾ ਵਰਤਾਇਆ, ਤੇ ਇਹ ਸਾਕਾ ਜਿਹੜਾ ਸੀ ਗੁਰੂ ਮਾਲਕ ਨੇ ਵਰਤਾਉਂਦੇ ਆ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਹੋ ਜਿਹੀ ਕਿਰਿਆ, ਇਹੋ ਜਿਹਾ ਕਰਮ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਨੂੰ, ਗੁਰੂ ਕੇ ਸਿੱਖਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ, ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਗੁਰੂ ਵਾਲੇ ਬਣੀਏ, ਗੁਰੂ ਗੁਰੂ ਜਪੀਏ। ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਹੋਣਾ ਜੀ ਦਾ ਬਹੁਤ ਬਹੁਤ ਧੰਨਵਾਦ। ਆਉ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਕਰੀਏ ਜੀ।
ਗਿਆਨ ਪੂਛੇ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਦ ਕੀ ਆਖੋ, ਨਾਮ ਤੁਹਾਰੋ ਲੀਨੋ।